ਕਸ਼ਮੀਰ ਦੀਆਂ ਖਾਸ ਸਾਖੀਆਂ ਇਹ ਹਨ। ਪਹਿਲੀ, ਕਸ਼ਮੀਰ ਜਾਂਦਿਆਂ ਦੀਵਾਨ ਬਾਬੇ ਦੀ ਬੇਰ ਸਜੇ ਹੋਏ ਇੱਕ ਪ੍ਰੇਮੀ ਨੇ ਕਿਹਾ, ਸਭ ਪੰਜ ਪੰਜ ਮਿੰਟ ਅੰਤਰ ਧਿਆਨ ਹੋ ਕੇ ਵਾਹਿਗੁਰੂ ਦਾ ਜਾਪ ਕਰੋ, ਜੋ ਜੇਲ੍ਹਾਂ ਵਿੱਚ ਹਨ ਉਹ ਰਿਹਾ ਕੀਤੇ ਜਾਣ। ਦੋ ਮਿੰਟ ਵੀ ਲੋਕਾਂ ਨੇ ਸਿਮਰ ਨਾ ਕੀਤਾ, ਲੱਗ ਪਏ ਗੱਲਾਂ ਕਰਨ। ਤਾਂ ਸੰਤ ਜੀ ਮਹਾਰਾਜ ਨੇ ਕਿਹਾ, ਇੱਕ ਪਾਸੇ ਦਾ ਬੰਦਗੀ ਕਰਨ ਵਾਲਿਆਂ ਨੂੰ ਬੁਰਾ ਭਲਾ ਆਖਦੇ ਸੀ ਅਤੇ ਉੱਚੀ ਉੱਚੀ ਪੈ ਲੈਕਚਰ ਦਿੰਦੇ ਸੀ ਕਿ ਹੁਣ ਅੱਖਾਂ ਮਿੱਟਣ ਦਾ ਵੇਲਾ ਨਹੀਂ, ਜਿਹੜਾ ਕੈਦ ਨਹੀਂ ਹੁੰਦਾ ਉਹ ਸਿੱਖ ਨਹੀਂ। ਸੰਤ ਜੀ ਮਹਾਰਾਜ ਨੇ ਕਿਹਾ ਕਿ ਇੱਕ ਪਾਸੇ ਦਾ ਬੰਦਗੀ ਕਰਨ ਵਾਲਿਆਂ ਨੂੰ ਬੁਰਾ ਭਲਾ ਆਖਦੇ ਸੀ ਅਤੇ ਉੱਚੀ ਉੱਚੀ ਪੈ ਲੈਕਚਰ ਦਿੰਦੇ ਸੀ ਕਿ ਹੁਣ ਅੱਖਾਂ ਮਿੱਟਣ ਦਾ ਵੇਲਾ ਨਹੀਂ, ਜਿਹੜਾ ਕੈਦ ਨਹੀਂ ਹੁੰਦਾ ਉਹ ਸਿੱਖ ਨਹੀਂ। ਹੁਣ ਤੁਸੀਂ ਆਖਦੇ ਹੋ ਕਿ ਬੰਦਗੀ ਕਰਕੇ ਅਰਦਾਸ ਕਰੋ ਕਿ ਜਿਹੜੇ ਕੈਦ ਵਿੱਚ ਹਨ ਉਹ ਛੁੱਟ ਜਾਣ। ਪ੍ਰੇਮੀਓ, ਰਜਾ ਵਿੱਚ ਰਹਿਣਾ ਹੀ ਠੀਕ ਹੈ, ਜਿਸ ਥਾਂ ਵਿੱਚ ਸਤਿਗੁਰੂ ਰੱਖੇ ਉਹ ਚੰਗਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਦੂਜੀ ਸਾਖੀ, ਇੱਕ ਦਿਨ ਸਰਦਾਰ ਖੜਕ ਸਿੰਘ ਜੀ ਦੇ ਬਾਗ ਵਿੱਚ ਸੰਤ ਮਹਾਰਾਜ ਜੀ ਬੈਠੇ ਸਨ ਕਿ ਸੰਤ ਤੇਜਾ ਸਿੰਘ ਜੀ ਨੇ ਆ ਕੇ ਮੱਥਾ ਟੇਕਿਆ ਤਾਂ ਆਪ ਜੀ ਨੇ ਫਰਮਾਇਆ, ਭਾਈ ਤੇ ਜਾ ਸਿੰਘ, ਤੁਸੀਂ ਇਸੇ ਤਰ੍ਹਾਂ ਤਗੜੇ ਹੋ ਕੇ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਰਹੋ, ਅਸਾਂ ਤੁਹਾਨੂੰ ਆਪਣਾ ਸਰੂਪ ਬਣਾਉਣਾ ਹੈ, ਭਾਈ ਤੇ ਜਾ ਸਿੰਘ। ਤੀਜੀ ਸਾਖੀ, ਇੱਕ ਦਿਨ ਆਪ ਨੇ ਪੁੱਛਿਆ, ਮਰਦਮ ਸ਼ੁਮਾਰੀ ਹੋਈ ਹੈ, ਸਿੱਖਾਂ ਦੀ ਗਿਣਤੀ ਕਿਤਨੀ ਦੱਸੀ ਗਈ ਹੈ? ਉੱਤਰ ਸੀ 40 ਲੱਖ। ਤਾਂ ਆਪ ਨੇ ਫਰਮਾਇਆ, ਭਾਈ ਸਾਨੂੰ ਤਾਂ ਮਸਾਂ 4 ਖਾਲਸਾ ਨਜ਼ਰ ਆਉਂਦੇ ਹਨ। ਪੂਰਨ ਜੋਤ ਜਗ੍ਹਾ ਘਟ ਮੈਂ, ਖਾਲਸਾ ਤਾਹ ਨਿਖਾਲਸ ਜਾਣੈ। ਕਸ਼ਮੀਰ ਤੋਂ ਗੁਜਰਾਂ ਵਾਲੇ ਸਿੱਧੇ ਮਲਕ ਹਰਦਿੱਤ ਸਿੰਘ ਡਿਪਟੀ ਕਮਿਸ਼ਨਰ ਦੀ ਕੋਠੀ ਆਏ ਤੇ ਕੋਠੀ ਵਿੱਚ ਦੀਵਾਨ ਸਜਿਆ। ਅਰਦਾਸੇ ਲਈ ਆਪ ਜੀ ਨੇ ਮਲਕ ਜੀ ਨੂੰ ਹੁਕਮ ਕੀਤਾ। ਉਸ ਨੇ ਕਿਹਾ, ਦਾਸ ਛੋਟਾ ਅਰਦਾਸਾ ਹੀ ਜਾਣਦਾ ਹੈ। ਸੰਤ ਮਹਾਰਾਜ ਜੀ, ਭਾਈ ਛੋਟਾ ਹੀ ਠੀਕ ਹੈ। ਅਰਦਾਸੇ ਵੇਲੇ ਦਸਵੇਂ ਪਾਤਸ਼ਾਹ ਪੱਬਾਂ ਪਰਖਣੀਆਂ ਹੁੰਦੀਆਂ ਹਨ, ਲੰਬੇ ਅਰਦਾਸੇ ਵੇਲੇ ਉਹਨਾਂ ਨੂੰ ਖਿੱਚਲ ਹੁੰਦੀ ਹੈ। ਜਵਾਨੀ ਮਲਕ ਹਰਦਿੱਤ ਸਿੰਘ ਜੀ। ਉਸ ਸਮੇਂ ਸੰਤ ਤੇਜਾ ਸਿੰਘ ਦਾ ਖਿਆਲ ਸੀ ਕਿ ਸੰਤ ਮਹਾਰਾਜ ਇਹਨਾਂ ਦੀ ਸੰਤ ਕੁਟੀਆ ਵਿੱਚ ਟਿਕਣਗੇ ਤੇ ਸਹਿ ਸੁਭਾ ਇਹ ਆਪਣੇ ਪਰਿਵਾਰ ਨੂੰ ਵੀ ਮਿਲ ਲੈਣਗੇ। ਸੰਤ ਮਹਾਰਾਜ ਜੀ ਦੂਜੇ ਦਿਨ ਹੀ ਗੱਡੀ ਚੜ੍ਹ ਸ੍ਰੀ ਅੰਮ੍ਰਿਤਸਰ ਪੁੱਜ ਗਏ। ਉਹਨਾਂ ਨੇ ਪਰਿਵਾਰ ਨੂੰ ਵੀ ਮਿਲਣ ਨਾ ਦਿੱਤਾ। ਆਪ ਨੇ ਇਸ ਪੌੜੀ ਤੇ ਚੜ੍ਹਨਾ ਸੀ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਟ੍ਰੇਨ ਵਿੱਚ ਜਾਂਦਿਆਂ ਆਪਦਾ ਗਰਮ ਚਾਦਰਾਂ ਦਾ ਜੋੜਾ ਤੇ ਗਰਮ ਕੱਪੜਿਆਂ ਦੀ ਕਠੜੀ ਸੇਵਕ ਭੁੱਲ ਗਏ। ਰੇਲੇ ਪੁੱਜ ਕੇ ਖਿਆਲ ਆਇਆ ਤਾਂ ਪ੍ਰੇਮੀਆਂ ਕਿਹਾ, ਤਾਰ ਦਿੱਤੀ ਜਾਵੇ ਰੇਲਵੇ ਨੂੰ। ਆਪ ਨੇ ਫਰਮਾਇਆ, ਭਾਈ ਕੀ ਦੇਣੀ ਹੈ, ਕੋਈ ਲੋੜਵੰਦ ਵਰਤ ਲਵੇਗਾ। ਮਾਸਟਰ ਸ਼ੰਕਰ ਸਿੰਘ, ਭਗਤ ਜਸਵੰਤ ਸਿੰਘ ਤੇ ਹੋਰ ਪ੍ਰੇਮੀ ਦਰਸ਼ਨ ਨੂੰ ਆਏ। ਮਾਸਟਰ ਨੇ ਆਖਿਆ, ਮਹਾਰਾਜ ਜੀ ਜਿਵੇਂ ਸੰਤ ਤੇਜਾ ਸਿੰਘ ਜੀ ਨੌਕਰੀ ਛੁਡਾਈ, ਜੇ ਮੇਰੀ ਵੀ ਛੁਡਾ ਦਿਓ। ਆਪ ਨੇ ਫਰਮਾਇਆ, ਭਾਈ ਉਜਾੜਿਆ ਹੋਇਆ ਇੱਕੋ ਹੀ ਬਥੇਰਾ ਹੈ, ਵਕਤ ਆਏ ਪਰ ਤੁਹਾਡੀ ਨੌਕਰੀ ਵੀ ਛੁੱਟ ਜਾਵੇਗੀ। ਰਾਤ 9 ਵਜੇ ਕੁਛ ਸਿੰਧੀ ਪ੍ਰੇਮੀ ਇੱਕ ਨੇਤਰਹੀਣ ਭਾਈ ਆਤਮਾ ਸਿੰਘ ਨੂੰ ਬਾਹੋਂ ਫੜ ਕੇ ਪੌੜੀਆਂ ਚਾੜ੍ਹ ਲਿਆਏ। ਉਸਨੇ ਚਰਨ ਪਰਸੇ ਤੇ ਹੰਝੂ ਵਜਾ ਕੇ ਨੇਤਰਾਂ ਦੀ ਜਲ ਧਾਰਾ ਨਾਲ ਚਰਨ ਨੂੰ ਧੋ ਦਿੱਤਾ। ਮਹਾਰਾਜ ਨੇ ਹੌਸਲਾ ਦਿੱਤਾ ਕਿ ਪ੍ਰੇਮ ਨਾਲ ਇਸ ਨੂੰ ਸਾਵਧਾਨ ਹੋਣ ਲਈ ਆਖਿਆ। ਇਹ ਕੁਛ ਚਿਰ ਤੋਂ ਸ੍ਰੀ ਅੰਮ੍ਰਿਤਸਰ ਆ ਕੇ ਦਰਸ਼ਨ ਦੀ ਖਿੱਚ ਕਰੀ ਬੈਠਾ ਸੀ। ਸੰਤ ਮਹਾਰਾਜ ਜੀ, ਭਾਈ ਆਤਮਾ ਸਿੰਘ ਸਾਡੇ ਪੁਰਾਣੇ ਪ੍ਰੇਮੀ ਹਨ, ਗੁਰੂ ਦੀ ਕਿਰਪਾ ਨਾਲ ਇਹਨਾਂ ਦਾ ਇਸ਼ਕ ਅਖੀਲੀ ਉਮਰ ਤੱਕ ਨਿਭ ਗਿਆ ਹੈ। ਆਪਣਾ ਟਾਂਗਾ ਮੰਗਵਾਉਣ ਵਾਸਤੇ ਹੁਕਮ ਕੀਤਾ ਕਿ ਅਸੀਂ ਹੁਣੇ ਹੀ ਪਹਿਲੀ ਗੱਡੀ ਚਲੇ ਜਾਣਾ ਹੈ। ਮਾਸਟਰ ਸ਼ੰਕਰ ਸਿੰਘ, ਮਹਾਰਾਜ ਜੀ ਕਾਨਫਰੰਸ ਵਿੱਚ ਜਾਣਾ ਹੈ। ਆਪ ਨੇ ਫਰਮਾਇਆ, ਪ੍ਰੇਮੀਆਂ ਵਿੱਚ ਦਵੈਤ ਦੀ ਅੱਗ ਪ੍ਰਜਵਲਿਤ ਹੈ, ਸਾਡਾ ਇਸ ਵਿੱਚ ਸ਼ਾਮਲ ਹੋਣਾ ਠੀਕ ਨਹੀਂ। ਜਿਸ ਕਾਰਜ ਲਈ ਸਤਿਗੁਰੂ ਨੇ ਲਿਆਂਦਾ ਸੀ ਉਹ ਪੂਰਾ ਹੋ ਗਿਆ ਹੈ। ਲੁਧਿਆਣੇ ਸਟੇਸ਼ਨ 'ਤੇ 1 ਵਜੇ ਰਾਤ ਪੁੱਜੇ। ਅੱਗੋਂ ਕੁੱਪ ਦੀ ਗੱਡੀ 6 ਵਜੇ ਟੁਰਨੀ ਸੀ। ਜੱਥੇ ਦੇ ਸਰੀਰਾਂ ਦੇ ਨਾਲ ਹੀ ਆਪ ਜੀ ਪੁੰਜੇ ਹੀ ਲੇਟ ਗਏ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਰੇਲ ਪਕੜੀ, ਅੱਗੇ ਟਾਂਗੇ ਲੈ ਕੇ ਬਾਲੇਵਾਲ ਪੁੱਜੇ। ਇੱਥੋਂ ਦੋਨੋਂ ਵਕਤ ਦੀਵਾਨ ਸਜਦੇ। ਇੱਕ ਦਿਨ ਗੁਰਸਾਗਰ ਸਾਹਿਬ ਤੋਂ ਆਏ ਪ੍ਰੇਮੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਅਕਾਲ ਕਾਲੇ ਦਾ ਕੰਮ ਨਰਮ ਹੈ, ਕੁਛ ਉਪਾਅ ਕਰੋ। ਆਪਣੇ ਫਰਮਾਇਆ, ਭਾਈ ਅਸਥਾਨ ਪੰਥ ਖਾਲਸਾ ਦੇ ਸਪੁਰਦ ਕਰ ਚੁੱਕੇ ਹਾਂ, ਹੁਣ ਖਾਲਸਾ ਜੀ ਦਾ ਕੰਮ ਹੈ ਇਸ ਦੀ ਸੰਭਾਲ ਕਰੇ। ਇਸ ਬੇਨਤੀ ਦਾ ਅਸਰ ਫਿਰ ਆਪ ਜੀ ਦੇ ਮਨ ਪਰ ਰਿਹਾ ਤਾਂ ਆਪ ਨੇ ਸੰਤ ਤੇਜਾ ਸਿੰਘ ਨੂੰ ਅੰਮ੍ਰਿਤਸਰ ਭੇਜਿਆ। ਇਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਪੰਥ ਵਿੱਚ ਉੱਘੀ ਹੈ, ਉਹ ਪ੍ਰਬੰਧ ਕਰਨ। ਸੰਤ ਤੇਜਾ ਸਿੰਘ ਜੀ ਅੰਮ੍ਰਿਤਸਰ ਆਏ, ਮਾਸਟਰ ਤਾਰਾ ਸਿੰਘ ਨੂੰ ਮਿਲੇ। ਉਹਨਾਂ ਆਪ ਨਾਲ ਤੀਜੇ ਦਿਨ ਗੁਰਸਾਗਰ ਜਾਣ ਦਾ ਸਮਾਂ ਨਿਯਤ ਕੀਤਾ ਪਰ ਨਾ ਗਏ। ਵਿੱਚ ਸਮਾਂ ਸੀ ਸੋ ਆਪ ਗੁਜਰਾਂਵਾਲੇ ਗਏ ਤੇ ਜਾ ਕੇ ਵੇਖਿਆ ਕਿ ਕੁਟੀਆ ਆਪ ਦਾ ਲੜਕਾ ਮੁਕੰਦ ਸਿੰਘ 1 ਸਾਲ ਲਈ ਕਿਰਾਏ ਤੇ ਦੇ ਗਿਆ ਹੈ ਤੇ ਉਸਦੀ ਮਾਤਾ ਆਦਿਕ ਇੱਕ ਹੋਰ ਛੋਟੇ ਕਿਰਾਏ ਦੇ ਮਕਾਨ ਵਿੱਚ ਹਨ ਤੇ ਸੰਤ ਜੀ ਨੇ ਫੈਸਲਾ ਕੀਤਾ ਕਿ ਜਦੋਂ ਸਾਲ ਬੀਤੇਗਾ ਉਹ ਕੁਟੀਆ ਖਾਲੀ ਕਰਾ ਕੇ ਆਪਣੀ ਸੁਪਤਨੀ ਦੇ ਨਾਮ ਕਰ ਦੇਣ ਤਾਂ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ। ਸੰਤ ਤੇਜਾ ਸਿੰਘ ਬਾਲੇਵਾਲ ਆ ਗਏ ਤੇ ਸਾਰੀ ਵਿਥਿਆ ਆਕ ਸੁਣਾਈ। ਆਪ ਨੇ ਫਰਮਾਇਆ, ਹੱਛਾ ਭਾਈ, ਪ੍ਰੇਮੀਆਂ ਦੀ ਮਰਜ਼ੀ। ਇੱਕ ਦਿਨ ਸੰਤ ਤੇਜਾ ਸਿੰਘ ਨੂੰ ਪਾਠ ਕਰਦਿਆਂ ਇਹ ਤੁਕ ਹਿਰਦੇ ਵਿੱਚ ਵਸ ਗਈ, ਸੰਤ ਚਰਨ ਧਰੇ ਮਾਥੇ, ਤੇ ਸੰਕਲਪ ਪੈਦਾ ਹੋਇਆ ਕਿ ਐਸਾ ਸਮਾਂ ਮਿਲੇ ਕਿ ਚਰਨ ਪਰਸਦਾ ਰਹਾਂ। ਦੂਜੇ ਦਿਨ ਸੰਤ ਮਹਾਰਾਜ ਜੀ ਨੇ ਫਰਮਾਇਆ, ਭਾਈ ਤੇਜਾ ਸਿੰਘ, ਇੱਕ ਪ੍ਰੇਮੀ ਸਾਨੂੰ ਰਫਲ ਦਾ ਤੇਲ ਦੇ ਗਿਆ ਹੈ, ਇਸ ਦੀ ਮਾਲਿਸ਼ ਸਾਡੀਆਂ ਲੱਤਾਂ ਵਾਸਤੇ ਬੜੀ ਚੰਗੀ ਹੈ, ਤੁਸੀਂ ਹਰ ਰੋਜ਼ ਸਾਡੀ ਮਾਲਿਸ਼ ਕਰਿਆ ਕਰੋ। ਅੰਤਰਜਾਮੀ ਜੀ ਨੇ ਸੰਕਲਪ ਪੂਰਾ ਕਰ ਦਿੱਤਾ ਤੇ ਹੁਣ ਤਾਂ ਚਰਨ ਛੋਹ ਦਾ ਖਜ਼ਾਨਾ ਹੀ ਖੁੱਲ ਗਿਆ। ਬਾਲੇਵਾਲ ਕੁਛ ਪ੍ਰੇਮੀ ਫਿਰ ਗੁਰਸਾਗਰ ਤੇ ਪੁੱਜੇ ਕਿ ਸਕੂਲ ਦੇ ਭੁਚੰਗੀਆਂ ਨੂੰ ਇਨਾਮ ਦੇਣਾ ਹੈ, ਇਸ ਸਮੇਂ ਜ਼ਰੂਰ ਦਰਸ਼ਨ ਦਿਓ। ਆਪ ਮੰਨ ਗਏ ਤੇ ਸਮੇਂ ਪਰ ਪੁੱਜ ਗਏ। ਬਾਬਾ ਅਜੀਤ ਸਿੰਘ ਹਾਲ ਵਿੱਚ ਇਕੱਠ ਰੱਖਿਆ ਗਿਆ। ਆਪ ਲਈ ਵੱਡੀ ਆਰਾਮ ਕੁਰਸੀ ਰੱਖੀ ਸੀ ਪਰ ਆਪ ਜੀ ਸੰਗਤ ਦੇ ਵਿੱਚ ਦਰੀਪੁਰ ਹੀ ਬੈਠਦੇ। ਇਨਾਮ ਵੰਡੇ ਗਏ। ਸਾਲਾਨਾ ਰਿਪੋਰਟ ਭਾਈ ਨਰਿੰਦਰ ਸਿੰਘ ਨੇ ਅਕਾਲ ਹਾਈ ਸਕੂਲ ਦੀ ਸੁਣਾਈ, ਜਿਸ ਵਿੱਚ ਅਸਥਾਨ ਦੀ ਦਰਦਨਾਕ ਹਾਲਤ ਦਾ ਜ਼ਿਕਰ ਕੀਤਾ ਅਤੇ ਸੰਤ ਮਹਾਰਾਜ ਜੀ ਨੂੰ ਮਦਦ ਲਈ ਦਿਲ ਖਿੱਚਵੀਂ ਅਪੀਲ ਕੀਤੀ। ਸੰਤ ਮਹਾਰਾਜ ਜੀ ਦਾ ਹਿਰਦਾ ਬਹੁਤ ਹੀ ਦਰਵ ਗਿਆ ਪਰ ਆਪ ਨੇ ਮਨ ਦੀ ਗੱਲ ਮਨ ਵਿੱਚ ਹੀ ਰੱਖੀ। ਇੱਥੋਂ ਆਪ ਸੰਗਰੂਰ ਵਜ਼ੀਰ ਸ਼ਮਸ਼ੇਰ ਸਿੰਘ ਦੇ ਸਪੁੱਤਰਾਂ ਦੀ ਕੋਠੀ ਠਹਿਰੇ। ਇੱਥੋਂ ਪਟਿਆਲੇ ਜਾਣ ਦਾ ਪ੍ਰੋਗਰਾਮ ਸੀ ਪਰ ਆਪ ਨਾਭਾ ਆਏ, ਸਿੱਧਾ ਵਜ਼ੀਰ ਗੁਰਦਿਆਲ ਸਿੰਘ ਦੀ ਕੋਠੀ ਪੁੱਜ ਕੇ ਕਾਰ ਵਿੱਚ ਹੀ ਬੈਠੇ ਰਹੇ। ਵਜ਼ੀਰ ਸਾਹਿਬ ਪ੍ਰੇਮ ਨਾਲ ਅੰਦਰ ਲਿਆਏ ਤੇ ਕਿਹਾ, ਧੰਨ ਭਾਗ ਦਰਸ਼ਨ ਦਿੱਤੇ, ਕੀ ਹੁਕਮ ਹੈ? ਸੰਤ ਮਹਾਰਾਜ ਜੀ ਸਾਰੀ ਵਿਥਿਆ ਅਕਾਲ ਹਾਈ ਸਕੂਲ ਦੀ ਸੁਣਾਈ ਤੇ ਕਿਹਾ, ਜਿਹੜੀ ਗ੍ਰਾਂਟ ਆਪ ਦੀ ਰਿਆਸਤ ਵੱਲੋਂ ਬੰਦ ਹੋਈ ਹੈ ਉਹ ਜਾਰੀ ਕਰਾਉਣ ਲਈ ਅਸੀਂ ਕਹਿਣ ਆਏ ਹਾਂ। ਵਜ਼ੀਰ ਜੀ, ਪੰਜਾਬ ਅਤੇ ਸਾਰੀਆਂ ਰਿਆਸਤਾਂ ਦੇ ਕੁਛ ਪਤਵੰਤੇ ਸਿੱਖਾਂ ਦੀ ਕਮੇਟੀ ਬਣ ਜਾਵੇ ਤੇ ਇਸ ਕਾਲਜ ਨੂੰ ਨਿਰੋਲ ਵਿੱਦਿਆ ਦਾ ਕੇਂਦਰ ਬਣਾਉਣ, ਤਦ ਦਾਸ ਰਿਆਸਤ ਦੀ ਕੌਂਸਲ ਵਿੱਚ ਜ਼ੋਰ ਪਾ ਕੇ ਗ੍ਰਾਂਟ ਜਾਰੀ ਕਰਾਉਣ ਦਾ ਯਤਨ ਕਰ ਸਕਦਾ ਹੈ। ਸੰਤ ਮਹਾਰਾਜ ਜੀ ਵਾਪਸ ਗੁਰਸਾਗਰ ਆਏ। ਭਾਈ ਨਰਿੰਦਰ ਸਿੰਘ ਸਕੱਤਰ ਅਤੇ ਸੋਢੀ ਚਰਨ ਸਿੰਘ ਪ੍ਰਿੰਸੀਪਲ ਅਤੇ ਹੋਰ ਪਤਵੰਤੇ ਸੱਜਣਾਂ ਦੀ ਸਲਾਹ ਨਾਲ 17 ਮੁਖੀਆਂ ਦੀ ਕਮੇਟੀ ਬਣਾਈ। ਫਰਿਸ਼ਤ ਉਸ ਵੇਲੇ ਸਭ ਨੇ ਮਨਜ਼ੂਰ ਕਰ ਲਈ। ਸੰਤ ਜੀ ਨੇ ਇਹਨਾਂ ਦੋਹਾਂ ਨੂੰ ਹੁਕਮ ਕੀਤਾ ਕਿ ਆਪ ਦੋਨੋਂ ਸਾਡੇ ਵੱਲੋਂ ਜਾ ਕੇ ਫਰਿਸ਼ਤ ਵਜ਼ੀਰ ਗੁਰਦਿਆਲ ਸਿੰਘ ਨੂੰ ਦੇ ਆਓ। ਪਰ ਕਰਤਾਰ ਦੀ ਨੀਤ ਆਪ ਜੀ ਦੇ ਹੁਕਮ ਦੀ ਤਾਮੀਲ ਨਾ ਕੀਤੀ ਗਈ। ਪ੍ਰੇਮੀ ਆਪਣੇ ਮਾਣ ਵਡਿਆਈ ਅਤੇ ਈਰਖਾ ਵਸ ਹੋ ਗਏ ਅਤੇ ਆਸ਼ਰਮ ਦੀ ਉੱਨਤੀ ਦਾ ਖਿਆਲ ਪਿੱਛੇ ਪੈ ਗਿਆ। ਇੱਥੇ ਸ਼ਿਮਲੋਂ ਜਾਂਦਿਆਂ ਰਸਤੇ ਵਿੱਚ ਮੋਟਰ ਇੱਕ ਖੱਡ ਵਿੱਚ ਡਿੱਗੀ। ਗੜਵਾਈ ਰਾਮ ਸਿੰਘ ਨੂੰ ਅਤੇ ਸੰਤ ਮਹਾਰਾਜ ਨੂੰ ਵੀ ਸੱਟ ਲੱਗੀ ਜੋ ਆਪ ਨੇ ਜ਼ਿਆਦਾ ਨਾ ਜਾਣਾਈ। ਸੰਤ ਤੇਜਾ ਸਿੰਘ, ਸੱਚੇ ਪਾਤਸ਼ਾਹ, ਕਿਧਰੇ ਪਰਉਪਕਾਰ ਹਿੱਤ ਹਜ਼ੂਰ ਨੇ ਕਿਸੇ ਦਾ ਭਾਰ ਤਾਂ ਨਹੀਂ ਆਪਣੇ ਸਿਰ ਲੈ ਲਿਆ? ਸੰਤ ਮਹਾਰਾਜ ਮੁਸਕਰਾਏ ਅਤੇ ਆਖਿਆ, ਹਾਂ ਭਾਈ, ਕਰਨਾ ਹੀ ਲੱਗਦਾ ਹੈ। ਬੱਲੋਵਾਲ ਦੋਨੋਂ ਵਕਤ ਦੀਵਾਨ ਸੱਜਦੇ। ਇੱਕ ਦਿਨ ਸੰਤ ਤੇਜਾ ਸਿੰਘ ਦੇ ਦਿਲ ਵਿੱਚ ਸੰਤ ਜੀ ਮਹਾਰਾਜ ਨਾਲ ਗੱਲਬਾਤ ਕਰਨ ਦੀ ਖਾਸ ਖਿੱਚ ਹੋਈ ਤਾਂ ਸਹਿਜ ਸੁਭਾਅ ਸੰਤ ਜੀ ਬੋਲੇ, ਭਾਈ ਤੇਜਾ ਸਿੰਘ, ਦੁਨੀਆਂ ਦੇ ਲੋਕ ਚਾਹੁੰਦੇ ਹਨ ਕਿ ਸੰਤ ਸਾਡੇ ਬਲਦ ਬਣ ਜਾਣ। ਭਾਈ, ਜੇ ਕਿਸੇ ਸਮੁੰਦਰ ਦੇ ਕਿਨਾਰੇ ਦੇ ਸ਼ਹਿਰ ਵਿੱਚ ਜਾਓ ਤਾਂ ਉੱਥੇ ਜਹਾਜ਼ ਲੱਗਣ ਦੇ ਘਾਟ ਦੇ ਰਾਹ ਵਾਲੇ ਪਾਣੀ ਵਿੱਚ ਲੋਹੇ ਦੇ ਢੋਲ ਖੜ੍ਹੇ ਨਜ਼ਰ ਆਉਂਦੇ ਹਨ। ਇਹ ਢੋਲ ਪਹਿਲਾਂ ਜਹਾਜ਼ ਚਲਾਉਣ ਵਾਲਿਆਂ ਨੇ ਬੜੇ ਬਹੁਤ ਯਤਨ ਨਾਲ ਜਹਾਜ਼ ਚਲਾ ਕੇ ਅਤੇ ਦੇਖ ਦੇਖ ਕੇ ਕਿ ਕਿਤੇ ਲੁਕੀ ਹੋਈ ਚੱਟਾਨ ਹੈ ਅਤੇ ਕਿਤੇ ਰੇਤ ਦੀ ਜਿਲਣ ਹੈ ਗੱਡੇ ਹਨ। ਹੁਣ ਜਿਹੜਾ ਜਹਾਜ਼ ਇਹਨਾਂ ਢੋਲਾਂ ਦੇ ਵਿਚਕਾਰਲੇ ਰਸਤਿਆਂ ਵਿੱਚੋਂ ਲੰਘਿਆ ਜਾਵੇ ਉਹ ਸਹੀ ਸਲਾਮਤ ਘਾਟ 'ਤੇ ਲੱਗ ਜਾਂਦਾ ਹੈ ਅਤੇ ਆਪਣੀ ਮੰਜ਼ਿਲ 'ਤੇ ਪੜ ਸਕਦਾ ਹੈ। ਇਸੇ ਤਰ੍ਹਾਂ ਭਾਉ ਸਾਗਰ ਤੋਂ ਪਾਰ ਲੰਘੇ ਹੋਏ ਹੁੰਦੇ ਹਨ ਉਹ ਜਗਿਆਸੂ ਕਈ ਕਾਨੇ ਘੱਟ ਦਿੰਦੇ ਹਨ ਅਤੇ ਦੱਸਦੇ ਹਨ ਕਿ ਭਾਈ ਇੱਥੇ ਹੰਕਾਰ ਦੀ ਚਟਾਨ ਹੈ, ਇੱਥੇ ਕਾਮ, ਇੱਥੇ ਕ੍ਰੋਧ, ਇੱਥੇ ਲੋਭ ਦੀ ਘੁੰਮਣ ਘੇਰੀ ਹੈ। ਜਿਹੜਾ ਪ੍ਰਾਣੀ ਇਹਨਾਂ ਨਿਸ਼ਾਨਾਂ ਵਿੱਚੋਂ ਦੱਸੀ ਹੋਈ ਜੁਗਤ ਅਨੁਸਾਰ ਲੰਘ ਨਿਕਲੇ ਉਹ ਭਾਉ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸੰਤ ਰਸਤਾ ਹੀ ਦੱਸ ਸਕਦੇ ਹਨ, ਬਾਕੀ ਬਚਨ ਮੰਨ ਕੇ ਕਮਾਈ ਕਰਨਾ ਜਗਿਆਸੂ ਦਾ ਕੰਮ ਹੈ। ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਇਹ ਤੋਂ ਸੰਤ ਜੀ ਮਹਾਰਾਜ ਪਟਿਆਲਾ ਆ ਕੇ ਸਰਦਾਰ ਗੁਰਬਖਸ਼ ਸਿੰਘ ਮਾਨਸਾਹੀਆਂ ਦੀ ਕੋਠੀ 2 ਮਹੀਨੇ ਰਹੇ, ਦੋਨੋਂ ਵਕਤ ਦੀਵਾਨ ਲੱਗਦੇ। ਇੱਕ ਦਿਨ ਸ਼ਾਮ ਨੂੰ ਦੀਵਾਨ ਲੱਗਿਆ ਹੋਇਆ ਸੀ, 1000 ਤੋਂ ਵੱਧ ਸੰਗਤ ਜੁੜੀ ਹੋਈ ਸੀ, ਕੋਠੀ ਦੇ ਨਾਲ ਹੀ 40 ਕੁ ਗਜ਼ ਦੇ ਫਾਸਲੇ 'ਤੇ ਰੇਲ ਦੀ ਲਾਈਨ ਸੀ। ਐਨ ਭਰੇ ਦੀਵਾਨ ਦੇ ਸਮੇਂ ਇੱਕ ਮਾਲ ਗੱਡੀ ਲੰਘੀ, ਸਾਰੇ ਮਾਈ ਭਾਈ ਦਾ ਧਿਆਨ ਗੱਡੀ ਵੱਲ ਚਲਾ ਗਿਆ, ਕੋਈ ਵਿਰਲਾ ਹੀ ਸ਼ਬਦ ਦੇ ਰੰਗ ਵਿੱਚ ਮਸਤ ਰਿਹਾ। ਜਦੋਂ ਗੱਡੀ ਲੰਘ ਗਈ ਤਾਂ ਸੰਤ ਜੀ ਮਹਾਰਾਜ ਨੇ ਸ਼ਬਦ ਨੂੰ ਵਿੱਚੋਂ ਹੀ ਛੱਡ ਕੇ ਫਰਮਾਇਆ, ਸ਼ਬਦ ਕੀਰਤਨ ਦਾ ਅਸਲੀ ਮੰਤਵ ਇਹ ਹੈ ਕਿ ਦ੍ਰਿਸ਼ਟਮਾਨ ਤੋਂ ਬਿਰਤੀ ਦੂਰ ਹੋ ਕੇ ਅੰਤਰਾਤਮਾ ਜੁੜ ਜਾਵੋ। ਪ੍ਰੇਮੀਓ, ਇੱਕ ਮਾਮੂਲੀ ਜਿਹੀ ਗੱਲ ਜਿਹੜੀ ਤੁਸੀਂ ਰੋਜ਼ ਦੇਖਦੇ ਹੋ, ਦੇ ਹੁਣ 'ਤੇ ਧਿਆਨ ਉੱਖੜ ਗਏ, ਇਹ ਠੀਕ ਨਹੀਂ। ਤਕੜੇ ਰਿਹਾ ਕਰੋ, ਭਾਵੇਂ ਕੋਈ ਬਾਹਰ ਮੁਖੀ ਖੇਡ ਵਰਤੇ, ਸ਼ਬਦ ਦਾ ਧਿਆਨ ਨਾ ਛੱਡਿਆ ਕਰੋ। ਇੱਕ ਵਾਰੀ ਸਤਿਗੁਰ ਕਲੰਗੀਆ ਵਾਲੇ ਦਾ ਦੀਵਾਨ ਅਨੰਦਪੁਰ ਸਾਹਿਬ ਸਜਿਆ ਹੋਇਆ ਸੀ ਤੇ ਦੋਵੇਂ ਪਾਸਿਓਂ ਦੁਸ਼ਮਣ ਵੱਲੋਂ ਗੋਲੀ ਚੱਲ ਰਹੀ ਸੀ। ਦੀਵਾਨ ਵਿੱਚ ਇੱਕ ਗੋਲੀ ਇੱਕ ਸਿੰਘ ਦੇ ਕੋਲੋਂ ਲੰਘੀ, ਉਸਨੇ ਆਪਣਾ ਗੋਡਾ ਚੁੱਕ ਲਿਆ। ਦਸ਼ਮੇਸ਼ ਪਿਤਾ ਨੇ ਫਰਮਾਇਆ, ਭਾਈ ਸਿੱਖ ਦਾ ਧਰਮ ਹੈ ਭਾਵੇਂ ਗੋਲੀ ਸਰੀਰ ਵਿੱਚੋਂ ਪਾਰ ਲੰਘ ਜਾਵੇ, ਸ਼ਬਦ ਕੀਰਤਨ ਤੋਂ ਮਿਰਤੀ ਨਾ ਉਖੜੇ। ਇਹ ਸਰੀਰ ਅਨਿੱਤ ਹੈ, ਜੇ ਕੀਰਤਨ ਕਰਦਿਆਂ ਹੋਇਆਂ ਸਰੀਰ ਛੁੱਟ ਜਾਏ ਤਾਂ ਪੂਰਨ ਭਾਗ। ਤ੍ਰਿਗ ਹੈ ਉਹ ਸਿੱਖ ਤੇ ਜਿਹੜਾ ਆਪਣੇ ਕਿਸੇ ਅੰਗ ਨੂੰ ਫਰਕਣ ਦੇਵੇ। ਸਾਰੀ ਸੰਗਤ ਨੇ ਸੰਤ ਜੀ ਮਹਾਰਾਜ ਦੀ ਇਹ ਗੱਲ ਬੜੇ ਪ੍ਰੇਮ ਨਾਲ ਸੁਣੀ ਅਤੇ ਪ੍ਰੇਮ ਭਰੀ ਤਾੜਨਾ ਦੇ ਮਗਰੋਂ ਕਈ ਵਾਰੀ ਗੱਡੀਆਂ ਲੰਘੀਆਂ ਪਰ ਸੰਗਤ ਨੇ ਉੱਧਰ ਧਿਆਨ ਨਾ ਦਿੱਤਾ। ਇੱਕ ਦਿਨ ਆਪਨੇ ਸੰਤ ਤੇਜਾ ਸਿੰਘ ਨੂੰ ਹੁਕਮ ਕੀਤਾ, ਦੂਜੀ ਬੋਲੀ ਵਿੱਚ ਗੁਰੂ ਘਰ ਦੀ ਵਡਿਆਈ ਬਾਰੇ ਕੁਛ ਕਹੇ। ਜਦੋਂ ਲੈਕਚਰ ਅੰਗਰੇਜ਼ੀ ਵਿੱਚ ਖਤਮ ਹੋਇਆ ਤਾਂ ਆਪ ਨੇ ਫਰਮਾਇਆ, ਭਾਈ ਬੋਲੀ ਦੀ ਤਾਂ ਸਮਝ ਨਹੀਂ ਆਈ ਪਰ ਲਹਿਰ ਖੂਬ ਚੱਲੀ, ਬੜਾ ਆਨੰਦ ਆਇਆ। ਇੱਥੋਂ ਆਪ ਜੀ ਨੂੰ ਸਰਦਾਰ ਧਰਮ ਸਿੰਘ ਜੀ ਵੱਲੋਂ ਪ੍ਰੇਮੀ ਲੈਣ ਆ ਗਿਆ। ਚਿੱਠੀਆਂ ਵੀ ਪਹਿਲਾਂ ਆਈਆਂ ਸਨ, ਆਪਣਾ ਦਿੱਲੀ ਜਾਣ ਤੋਂ ਪਹਿਲਾਂ ਫੌਜੀ ਸਿੰਘਾਂ ਦੀ ਬੇਨਤੀ ਮੰਨ ਕੇ ਫੌਜ ਵਿੱਚ ਸਵੇਰੇ ਸ਼ਾਮ ਦਾ ਐਤਵਾਰ ਦੀਵਾਨ ਕੀਤਾ, ਦੁਪਹਿਰ ਦਾ ਪ੍ਰਸ਼ਾਦਾ ਵੀ ਸਭ ਸੰਗਤ ਨੇ ਉੱਥੇ ਹੀ ਛਕਿਆ। ਉੱਥੋਂ ਵੀ ਆਪ ਨੇ ਸੰਤ ਤੇਜਾ ਸਿੰਘ ਨੂੰ ਅੰਗਰੇਜ਼ੀ ਵਿੱਚ ਅੱਜ ਫਿਰ ਲੈਕਚਰ ਕਰਨ ਲਈ ਹੁਕਮ ਕੀਤਾ। ਆਪ ਦਿੱਲੀ ਆ ਕੇ ਸਰਦਾਰ ਧਰਮ ਸਿੰਘ ਦੀ ਕੋਠੀ ਠਹਿਰੇ, ਸਵੇਰੇ ਸ਼ਾਮ ਦਾ ਦੀਵਾਨ ਬੰਗਲੇ ਸਾਹਿਬ ਸਜਦਾ। ਐਤਵਾਰ ਵਾਲੇ ਦਿਨ ਸ਼ਬਦ ਕੀਰਤਨ ਸੀਸਗੰਜ ਸਾਹਿਬ ਹੁੰਦਾ। ਇੱਥੇ ਹੀ ਰਾਗੀ ਹੀਰਾ ਸਿੰਘ ਵੱਲੋਂ ਬੇਨਤੀ ਪੱਤਰ ਪੁੱਜਾ, ਨਿਮਾਣੇ ਦਾਸ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਆਪ ਮੋਟਰ ਚੜ੍ਹ ਮਲਕ ਤੇਜਾ ਸਿੰਘ ਇੰਜੀਨੀਅਰ ਦੀ ਕੋਠੀ ਆਏ। ਭਾਈ ਹੀਰਾ ਸਿੰਘ ਦਰਸ਼ਨ ਪਾ ਕੇ ਗਦਗਦ ਹੋਏ, ਆਪ ਦੀਆਂ ਅਰਦਾਸਾਂ ਦੀ ਖਿੱਚ ਕਰਕੇ ਹੀ ਆਪ ਦਿੱਲੀ ਆਏ ਸਨ। ਸੰਤ ਮਹਾਰਾਜ, ਭਾਈ ਹੀਰਾ ਸਿੰਘ ਜੀ, ਜਦ ਤੁਸੀਂ ਸਾਡੇ ਪਾਸ ਗੁਰਸਾਗਰ ਸਾਹਿਬ ਮਸਤੂਣਾ 3 ਕੁ ਸਾਲ ਸੇਵਾ ਵਿੱਚ ਆ ਰਹੇ ਸੀ, ਤਦ ਅਸਾਂ ਤੁਹਾਨੂੰ ਆਤਮ ਰਸ ਦਾ ਉਪਦੇਸ਼ ਦ੍ਰਿੜ ਕਰਾਇਆ ਸੀ। ਦੇਹ ਹੈ ਨਹੀਂ, ਆਤਮਾ ਹੈ, ਤੁਸਾਂ ਇਸ ਸ਼ਬਦ ਨੂੰ ਕਿਉਂ ਨਹੀਂ ਪਕਾਇਆ? ਭਾਈ ਹੀਰਾ ਸਿੰਘ ਨੇ ਹੱਥ ਜੋੜ ਕੇ ਆਪਣਾ ਦਿਲ ਖੋਲ੍ਹ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੱਤਾ ਅਤੇ ਕਿਹਾ, ਮਹਾਰਾਜ ਜੀ, ਸੰਗਤਾਂ ਵਿੱਚ ਉਪਦੇਸ਼ ਤਾਂ ਮੈਂ ਇਸੇ ਹੀ ਗੱਲ ਦਾ ਕਰਦਾ ਰਿਹਾ ਹਾਂ ਪਰ ਆਪਣੀ ਬਿਰਤੀ ਇੱਥੋਂ ਨਹੀਂ ਚੜ੍ਹੀ। ਜਦੋਂ ਕੋਈ ਵੀ ਜੂੰ ਵੀ ਖੁਰਕਦਾ ਸੀ ਤਾਂ ਚਿੱਤ ਵਿੱਚ ਖਿਆਲ ਆ ਜਾਂਦਾ ਸੀ ਕਿ ਦਮੜਾ ਅਰਦਾਸ ਕਰਾਉਣ ਲੱਗਾ ਹੈ। ਨਾਲ ਹੀ ਸਾਧ ਸੰਗਤ ਦੀ ਸਾਰੀ ਉਮਰ ਮੇਰੇ ਪਾਸੋਂ ਮਾਇਆ ਦੀ ਪੀਰ ਕਰਨ ਦੀ ਸੇਵਾ ਲੈਂਦੀ ਰਹੀ ਹੈ, ਇਹਨਾਂ ਕਾਰਨਾਂ ਕਰਕੇ ਆਤਮ ਰਸ ਦਾ ਉਪਦੇਸ਼ ਨਹੀਂ ਪਕਾ ਸਕਿਆ। ਸੰਤ ਮਹਾਰਾਜ ਦੇ ਹਿਰਦੇ ਵਿੱਚ ਅਦੁੱਤੀ ਮਿਹਰ ਦੇ ਉਦਾਰਤਾ ਦੀ ਲਹਿਰ ਚੱਲ ਪਈ, ਚਿਹਰੇ ਤੋਂ ਰੱਬੀ ਨੂਰ ਚਮਕਣ ਲੱਗ ਪਿਆ, ਪੂਰਨ ਰੰਗ ਵਿੱਚ ਆ ਗਏ ਤੇ ਫਰਮਾਇਆ, ਭਾਈ ਹੀਰਾ ਸਿੰਘ ਜੀ, ਹੁਣ ਵੀ ਕੁਛ ਨਹੀਂ ਵਿਗੜਿਆ, ਤਗੜੇ ਹੋਵੋ ਤੇ ਦ੍ਰਿੜ ਕਰ ਲਵੋ। ਬਾਹਰਲਾ ਹੀਰਾ ਸਿੰਘ ਝੂਠਾ, ਅੰਦਰਲਾ ਹੀਰਾ ਸਿੰਘ ਸੱਚਾ, ਇਹ ਬਚਨ ਕੀਤਾ ਹੀ ਸੀ ਕਿ ਭਾਈ ਹੀਰਾ ਸਿੰਘ ਦੀ ਸਿੰਘਣੀ ਮੂੰਹ ਭਰੀ ਆਵਾਜ਼ ਵਿੱਚ ਬੋਲ ਉੱਠੀ, ਮਹਾਰਾਜ ਕਿਰਪਾ ਕਰੋ। ਇਹ ਸੁਣ ਕੇ ਸੰਤ ਜੀ ਪੂਰੇ ਜਲਾਲ ਵਿੱਚ ਬੋਲੇ, ਬੀਬੀ ਕਿਰਪਾ ਹੀ ਕਰ ਰਹੇ ਹਾਂ। ਭਾਈ ਹੀਰਾ ਸਿੰਘ ਜੀ ਇਹ ਰਮਜ ਸਮਝ ਗਏ, ਆਪਣੀ ਮੋਹ ਅਧੀਨ ਸਿੰਘਣੀ ਨੂੰ ਚੁੱਪ ਕਰਾ ਕੇ ਬਾਹਰ ਭੇਜ ਦਿੱਤਾ। ਫਿਰ ਦੂਜੀ ਵਾਰ ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਹੀਰਾ ਸਿੰਘ ਜੀ, ਅੰਦਰਲਾ ਹੀਰਾ ਸੱਚਾ, ਬਾਹਰਲਾ ਝੂਠਾ। ਕੁਛ ਅਸਰ ਦਾ ਘਾਟਾ ਅਨੁਭਵ ਕਰਕੇ ਸੰਤ ਜੀ ਮਹਾਰਾਜ ਨੇ ਤੀਜੀ ਵਾਰੀ ਠੋਕਰ ਮਾਰੀ, ਹੀਰਾ ਸਿੰਘ ਜੀ, ਅੰਦਰਲਾ ਹੀ ਸੱਚਾ, ਬਾਹਰਲਾ ਝੂਠਾ। ਇਸ ਮਗਰੋਂ ਮਹਾਰਾਜ ਚੁੱਪ ਕਰ ਗਏ। 2 ਮਿੰਟ ਮਗਰੋਂ ਹੀਰਾ ਸਿੰਘ ਨੇ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬਿਰਥੀ ਉੱਥੇ ਨਹੀਂ ਚੜ੍ਹਦੀ, ਸਾਰੀ ਉਮਰ ਮਾਇਆ ਦੀ ਖਿੱਚ ਅਤੇ ਮਾਇਆ ਦੀ ਪ੍ਰੇਰਣਾ ਕਰਨ ਦੀ ਕਾਰ ਨੇ ਬਿਰਤੀ ਨੂੰ ਇਸ ਆਤਮ ਘਾਟੀ 'ਤੇ ਨਾ ਚੜ੍ਹਨ ਦਿੱਤਾ। ਦਿੱਲੀ ਟਿਕਿਆ ਹੋਇਆ ਹੀ ਸੰਤ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਦਸ਼ਾ ਸੰਤ ਤੇਜਾ ਸਿੰਘ ਜੀ ਨੂੰ ਬੰਗਲੇ ਸਾਹਿਬ ਦੀਵਾਨ ਵਿੱਚ ਬੈਠਿਆਂ ਪ੍ਰਾਪਤ ਹੋਈ ਸੀ। ਅੰਤਰਜਾਮੀ ਸੰਤ ਮਹਾਰਾਜ ਪ੍ਰਸੰਨ ਹੋਏ ਅਤੇ ਆਪ ਜੀ ਨੇ ਫਰਮਾਇਆ ਸੀ, ਸ਼ਾਬਾਸ਼, ਇਹ ਬਿਰਤੀ ਪਰਪੱਕ ਕਰੋ। ਏਕ ਚਿੱਤ ਜਿਹ ਇੱਕ ਛਿਨ ਤੇ ਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇੱਥੋਂ ਸੰਤ ਮਹਾਰਾਜ ਜੀ ਬਰੌਲੀ ਸਰਦਾਰ ਧਰਮ ਸਿੰਘ ਦੀਆਂ ਪੱਥਰ ਦੀਆਂ ਕਾਨਾਂ ਵਿੱਚ ਆਏ, ਦੋਨੋਂ ਵਕਤ ਦੀਵਾਨ ਸਜਦੇ। ਇੱਕ ਦਿਨ ਸ਼ਾਮ ਦੇ ਦੀਵਾਨ ਸਮੇਂ ਇੱਕ ਪ੍ਰੇਮੀ ਦਰਸ਼ਨ ਕਰਨ ਆਇਆ, ਉਸਨੇ ਅਨੁਭਵ ਦੇ ਦੇਸ਼ ਦੀ ਗੱਲ ਚਲਾਈ। ਸੰਤ ਮਹਾਰਾਜ ਬੜੇ ਪ੍ਰਸੰਨ ਹੋਏ ਅਤੇ ਇਸ ਨੂੰ ਅਸ਼ਾਂਤੀ ਭਾਂਤੀ ਤਿੰਨੇ ਦਸਾਂ ਦਾ ਖੋਲ੍ਹ ਕੇ ਉਪਦੇਸ਼ ਸੁਣਾਇਆ ਅਤੇ ਆਖਿਆ, ਭਾਈ ਪਹਿਲਾਂ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਇਹ ਦਸ਼ਾ ਆਉਂਦੀ ਹੈ ਕਿ ਦੇਹ ਨਹੀਂ ਹੈ, ਆਤਮਾ ਹੈ। ਫਿਰ ਜੇ ਹੋਰ ਅਭਿਆਸ ਵਧਾਇਆ ਜਾਵੇ ਤਦ ਭਾਂਤੀ ਦਸ਼ਾ ਆਉਂਦੀ ਹੈ। ਰੋਮ ਰੋਮ ਵਿੱਚ ਖੁਸ਼ੀ ਗਮੀ, ਸਰਦੀ ਗਰਮੀ, ਵੱਤ ਪਿਆਰਾ ਹਰ ਰੰਗ ਵਿੱਚ ਭਾਸਦਾ ਹੈ। ਪੱਤੇ ਪੱਤੇ ਅਤੇ ਜ਼ਰੇ ਜ਼ਰੇ ਵਿੱਚ ਉਹ ਹੀ ਨਜ਼ਰ ਆਉਂਦਾ ਹੈ। ਇਸ ਦੇ ਮਗਰੋਂ ਹੋਰ ਪਰਪੱਕ ਕਰਨ 'ਤੇ ਜਗਿਆਸੂ ਆਪ ਦੇ ਅੰਦਰ ਹੀ ਆਪਣੇ ਆਪ ਵਿੱਚ ਖੁਦ ਮਸਤ ਹੋ ਜਾਂਦਾ ਹੈ। ਸਾਰੇ ਦ੍ਰਿਸ਼ਟਮਾਨ ਪਦਾਰਥਾਂ ਤੋਂ ਪਰਾਮ ਹੋ ਕੇ ਆਪਣੇ ਅੰਦਰ ਦੇ ਆਤਮਕ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ। ਕਦੇ ਆਨੰਦ ਵਿੱਚ ਖਿੜ ਖਿੜ ਹੱਸਣ ਲੱਗ ਪੈਂਦਾ ਹੈ ਅਤੇ ਕਦੇ ਵੈਰਾਗ ਵਿੱਚ ਰੋਵਣ ਅਤੇ ਕਦੀ ਇੱਕ ਰਸ ਚੁੱਪ ਹੋ ਕੇ ਸਮਾਧੀ ਸਥਿਤ ਹੋ ਜਾਂਦਾ ਹੈ। ਪਿਛਲੇ ਯੁੱਗਾਂ ਵਿੱਚ ਉਮੰਗਾਂ ਬਹੁਤ ਵੱਡੀਆਂ ਸਨ। ਰਿਸ਼ੀ ਮੁਨੀ ਸਤਸੰਗ ਵਿੱਚ ਕਈ ਵਾਰੀ ਹਜ਼ਾਰ ਹਜ਼ਾਰ ਸਾਲ ਹੱਸੀ ਜਾਂਦੇ ਅਤੇ ਕਈ ਵਾਰੀ ਚੁੱਪ, ਸੱਤ ਚਿੱਤ ਆਨੰਦ ਵਿੱਚ ਹਜ਼ਾਰ ਹਜ਼ਾਰ ਸਾਲ ਲਈ ਮਗਨ ਹੋ ਰਹਿੰਦੇ। ਇੱਥੇ ਹੀ ਦਮਦਮਾ ਸਾਹਿਬ ਦੇ ਲੰਗਰ ਲਈ ਗੁਰਮਤਾ ਪੱਕਾ ਹੋਇਆ। ਸੰਤ ਮਹਾਰਾਜ ਵੱਲੋਂ 50,000 ਰੁਪਏ, 9 ਰੁਪਏ ਸੈਂਕੜਾ ਸਾਲਾਨਾ ਸੂਦ ਅਤੇ ਸਰਦਾਰ ਬਹਾਦਰ ਧਰਮ ਸਿੰਘ ਦੇ ਵਿਦਿਆ ਭੰਡਾਰ ਵਿੱਚ ਜਮ੍ਹਾਂ ਹੋ ਗਿਆ ਤਾਂ ਕਿ ਲੰਗਰ ਚੱਲਦਾ ਰਹੇ। ਜੇਕਰ ਦਮਦਮਾ ਸਾਹਿਬ ਦੇ ਨੇੜੇ ਜ਼ਮੀਨ ਚੰਗੀ ਉਪਜਾਊ ਮਿਲ ਜਾਏ ਤਾਂ ਇਸ ਰੁਪਏ ਵਿੱਚੋਂ ਬੇਸ਼ੱਕ ਖਰੀਦ ਲਈ ਜਾਵੇ। ਦਮਦਮਾ ਸਾਹਿਬ ਦੇ ਇਲਾਕੇ ਦੀਆਂ ਸੰਗਤਾਂ ਵਿੱਚ ਇਸ ਫੈਸਲੇ ਨਾਲ ਭਾਰੀ ਖੁਸ਼ੀ ਪ੍ਰਗਟ ਕੀਤੀ ਗਈ ਅਤੇ ਕਈਆਂ ਦੀ ਸੇਵਾ ਲਗਾਈ ਗਈ ਕਿ ਉਹ ਕੋਈ ਐਸੀ ਜ਼ਮੀਨ ਦੀ ਭਾਲ ਕਰਨ।